ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਪ੍ਰਸਾਦ ਜਪ ਆਦਿ ਸੱਚ ਜਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੀ ਨੇ ਅਰ ਬਰਨ ਜਾ ਕੇ ਪਾਕ ਨਹਿਨ ਜੇ ਰੂਪ ਰੰਗ ਅਰੇਖ ਕੇ ਤੂੰ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਂ ਚਾਹੇ ਸਾਰ ਗੁਣਜੈ ਤੇ ਪਾਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਕਿਨ ਕਹਿਤ ਵੈ ਸਰਬਨਾਮ ਕਥੈ ਕੌਣ ਕਰਮ ਨਾਮ ਵਰਣਤ ਸੁਮਤ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਮ ਸਗਲ ਪਿਤ ਕਾਮ ਆਵੇ ਹਰ ਹਰ ਨਾਮ ਧਿਆਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈ ਦੇ ਜਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈ ਦੇ ਜਾਨ ਜੀਓ ਹਰ ਦਰਗਹਿ ਪੈ ਦੇ ਹਰ ਨਾਮੈ ਸੀਧੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁਖ ਮੇਟੇ ਹਰ ਨਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਰ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ ਹਰ ਜਨ ਪ੍ਰਭ ਰਰ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਭਰੇ ਹਰ ਹਰ ਧਿਆਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇੜੇ ਦੇ ਦੀਵਾਨ ਸਜੇ ਹਨ ਅੰਮ੍ਰਿਤ ਵੇੜਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤਮਈ ਗੁਰਬਾਣੀ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਆਓ ਹੁਣ ਸਤਿਗੁਰਾਂ ਦੀ ਲੜੀਵਾਰ ਬਾਣੀ ਦੀ ਜੋ ਕਥਾ ਚੱਲ ਰਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ 447 ਅੰਗ ਉੱਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸੰਤਾਂ ਦੀ ਵਿਚਾਰ ਸਰਵਣ ਕਰੀਏ ਸਤਿਗੁਰੂ ਸਾਹਿਬ ਜੀ ਮਹਾਰਾਜ ਇਹਨਾਂ ਸੰਤਾਂ ਵਿੱਚ ਨਾਮ ਸਿਮਰਨ ਦੀ ਮਹਿਮਾ ਨਾਮ ਜਪਣ ਵਾਲਿਆਂ ਦੀ ਮਹਿਮਾ ਅਤੇ ਨਾਮ ਤੋਂ ਹੀਣੇ ਸੰਸਾਰ ਦੀ ਹਾਲਤ ਦੱਸ ਰਹੇ ਨੇ ਸੰਸਾਰ ਜੰਮਣ ਮਰਨ ਵਾਲਾ ਹੈ ਆਉਣ ਜਾਣ ਵਾਲਾ ਹੈ ਔਰ ਛਿੰਨ ਛਿੰਨ ਪ੍ਰਤੀ ਛਿੰਨ ਬਦਲ ਰਿਹਾ ਹੈ ਕੋਈ ਵੀ ਸੰਸਾਰ ਦੀ ਵਸਤੂ ਜੋ ਦ੍ਰਿਸ਼ਟਮਾਨ ਹੈ ਇੱਕੋ ਜਿਹੀ ਨਹੀਂ ਰਹਿੰਦੀ ਹਰ ਰੋਜ਼ ਸਾਡੇ ਸਰੀਰ ਵਿੱਚ ਸਾਡੇ ਆਲੇ ਦੁਆਲੇ ਜੋ ਕੁਛ ਵੀ ਹੈ ਉਹ ਬਦਲਦਾ ਹੈ ਪੁਰਾਣਾ ਹੁੰਦਾ ਹੈ ਖਤਮ ਹੁੰਦਾ ਹੈ ਨਵਾਂ ਜੰਮਦਾ ਹੈ ਅਤੇ ਫਿਰ ਉਹ ਖਤਮ ਹੁੰਦਾ ਹੈ ਪਸ਼ੂਆਂ ਦਾ ਵੀ ਪੰਛੀਆਂ ਦਾ ਵੀ ਔਰ ਮਨੁੱਖਾਂ ਦਾ ਵੀ ਇਹੀ ਇੱਕੋ ਜਿਹਾ ਵਤੀਰਾ ਹੈ ਇਸੇ ਤਰ੍ਹਾਂ ਜਿੰਨੇ ਵੀ ਦਰਖਤ ਹਨ ਉਹ ਵੀ ਸਾਧ ਸੰਗਤ ਜੀ ਬੂਟੇ ਪੈਦਾ ਹੋ ਕੇ ਜਵਾਨ ਹੋ ਕੇ ਬੁੱਢੇ ਹੋ ਕੇ ਖਤਮ ਹੁੰਦੇ ਇਹ ਸਾਡੇ ਸਾਹਮਣੇ ਨਜ਼ਰ ਆਉਂਦੇ ਇਹ ਅਕਾਲ ਪੁਰਖ ਦੀ ਐਸੀ ਵਿਚਿੱਤਰ ਖੇਡ ਹੈ ਪਰ ਜਿਹੜੇ ਇਸ ਦੇ ਵਿੱਚ ਰਹਿੰਦੇ ਹੋਏ ਪਰਮੇਸ਼ੁਰ ਦਾ ਧਿਆਨ ਕਰਨਗੇ ਉਹ ਇਸ ਜਨਮ ਮਰਨ ਦੇ ਇਸ ਸੰਸਾਰ ਦੇ ਚੱਕਰ ਤੋਂ ਮੁਕਤ ਹੋ ਕੇ ਬ੍ਰਹਮ ਪਰਮੇਸ਼ੁਰ ਵਿੱਚ ਲੀਨ ਹੋ ਜਾਣਗੇ ਆਓ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਰ ਮਰਨ ਲਿਖਾਇਆ। ਮਹਾਰਾਜ ਕਹਿੰਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਤੁਰ ਤੋਂ ਜਿੰਨੇ ਵੀ ਪ੍ਰਾਣੀ ਆਏ ਨੇ ਮਰਨ ਲਿਖਾ ਕੇ ਆਏ ਨੇ। ਮਰਨ ਲਿਖਾਏ ਮੰਡਲ ਮੈਂ ਆਏ, ਕਿਉਂ ਰਹੀ ਹੈ ਚੱਲਣਾ ਪਰਥਾਏ। ਸੰਸਾਰ ਵਿੱਚ ਜਿੰਨੇ ਵੀ ਕੇਵਲ ਇਨਸਾਨ ਹੀ ਨਹੀਂ, ਪਸ਼ੂ ਵੀ ਪੰਛੀ ਵੀ, 84 ਲੱਖ ਜੂਨਾਂ ਹਨ, ਜਿਨ੍ਹਾਂ ਵਿੱਚ ਦਰਖਤ ਵੀ ਹਨ ਸਾਧ ਸੰਗਤ ਜੀ, ਪੱਥਰ ਵੀ ਹਨ, ਸਾਰੀ ਸ੍ਰਿਸ਼ਟੀ ਜਿੰਨੀ ਵੀ ਕੁੱਲ ਕਾਇਨਾਤ ਹੈ, ਇਹ ਸਭ ਜੂਨਾਂ ਹੀ ਹਨ। ਕਈ ਲੋਕ ਕਹਿੰਦੇ ਨੇ ਵੀ 84 ਲੱਖ ਕਿਹਨੇ ਗਿਣੀਆਂ ਹਨ, ਸਾਧ ਸੰਗਤ ਜੀ ਗੁਰੂ ਸਾਹਿਬ ਨੇ ਗਿਣੀਆਂ ਹਨ। ਅਸੀਂ ਅਲਪੱਗ ਜੀਵ ਹਾਂ, ਸਾਨੂੰ ਨਹੀਂ ਪਤਾ ਪੂਰੀ ਗੱਲ ਦਾ। ਮਹਾਰਾਜ ਕਹਿੰਦੇ ਪਾਣੀ ਦੇ ਵਿੱਚ ਵੀ 42 ਲੱਖ ਜੂਨਾਂ ਹਨ ਅਤੇ 42 ਲੱਖ ਧਰਤੀ ਉੱਤੇ ਹਨ। 42 ਲੱਖ ਜੀ ਜਲ ਮੈਂ ਹੋਤੇ ਬੀਠਲ ਪੈਦਾ ਕਾਏ ਕਰੋ। 42 ਲੱਖ ਜੂਨਾਂ ਪਾਣੀ ਵਿੱਚ, 42 ਧਰਤੀ ਉੱਤੇ 84 ਲੱਖ ਜੂਨਾਂ ਹਨ। ਇਹ ਸਾਰੀਆਂ ਜੂਨਾਂ ਆਪਣੇ ਆਪਣੇ ਸਮੇਂ ਨਾਲ ਪੈਦਾ ਹੋ ਕੇ ਜੀਵ ਸਮਾਪਤ ਹੋਈ ਜਾਂਦੇ ਹਨ। ਵਾਹਿਗੁਰੂ ਦੀ ਰਚਨਾ ਵਿਚਿੱਤਰ ਹੈ, ਸਾਰੇ ਮੌਤ ਦਾ ਦਿਨ ਲਿਖਾ ਕੇ ਆਉਂਦੇ ਹਨ। ਜਿੰਨੇ ਸਵਾਸ ਲੈਣੇ ਹਨ, ਜਿੰਨੇ ਸਾਲ, ਜਿੰਨੇ ਮਹੀਨੇ ਜੀਣਾ ਹੈ, ਜਿੰਨੇ ਹਫ਼ਤੇ, ਜਿੰਨੇ ਦਿਨ, ਜਿੰਨੇ ਘੰਟੇ, ਮਿੰਟ ਔਰ ਸਕਿੰਟ, ਸਭ ਸਮਾਂ ਨਿਸ਼ਚਿਤ ਹੁੰਦਾ ਹੈ। ਔਰ ਸਾਧ ਸੰਗਤ ਜੀ, ਮੌਤ ਦੇ 3 ਕਾਰਨ ਇਕੱਠੇ ਹੋ ਜਾਂਦੇ ਹਨ ਅਤੇ ਮੌਤ ਹੋ ਜਾਂਦੀ ਹੈ। ਇੱਕ ਤਾਂ ਜਿਹੜੀ ਜਗ੍ਹਾ 'ਤੇ ਮੌਤ ਹੋਣੀ ਹੈ, ਉਸੇ ਜਗ੍ਹਾ 'ਤੇ ਜੀਵ ਚਲਾ ਜਾਂਦਾ ਹੈ। ਉਹ ਜਗ੍ਹਾ ਲਿਖੀ ਹੁੰਦੀ ਹੈ ਵੀ ਇਸ ਬੰਦੇ ਦੀ ਇੱਥੇ ਮੌਤ ਆਉਣੀ ਹੈ। ਕਈ ਬੰਦੇ ਪਾਕਿਸਤਾਨ ਵਿੱਚ ਜੰਮੇ, ਹਿੰਦੁਸਤਾਨ ਵਿੱਚ ਮਰੇ, ਕਈ ਹਿੰਦੁਸਤਾਨ ਜੰਮੇ ਪਾਕਿਸਤਾਨ 'ਚ ਮਰੇ, ਕਈ ਪਾਕਿਸਤਾਨ ਇੰਡੀਆ ਦੇ ਜੰਮੇ ਅਮਰੀਕਾ 'ਚ ਮਰੇ, ਕਈ ਅਮਰੀਕਾ ਦੇ ਜੰਮੇ ਹੋਏ ਇੰਡੀਆ 'ਚ ਮਰੇ। ਵਾਹਿਗੁਰੂ ਦੇ ਪਰਮੇਸ਼ੁਰ ਦੇ ਰੰਗਾਂ ਦਾ ਕੋਈ ਭੇਦ ਨਹੀਂ ਪਾ ਸਕਦਾ। ਉਹ ਜਗ੍ਹਾ ਜਿਹੜੀ ਹੈ, ਉਹ ਜਗ੍ਹਾ ਲਿਖੀ ਹੁੰਦੀ, ਨਿਸ਼ਚਿਤ ਹੁੰਦੀ ਹੈ। ਇਨਸਾਨ ਆਪੇ ਉੱਥੇ ਚਲਾ ਜਾਂਦਾ ਹੈ, ਜਗ੍ਹਾ ਨਹੀਂ ਆਉਂਦੀ, ਬੰਦਾ ਚਲਾ ਜਾਂਦਾ ਹੈ। ਦੂਜਾ ਹੈ ਸਮਾਂ, ਟਾਈਮ। ਜਿਹੜੇ ਸਮੇਂ ਕਿਸੇ ਪ੍ਰਾਣੀ ਦੀ ਮੌਤ ਹੋਣੀ ਹੈ, ਉਹ ਟਾਈਮ ਵੀ ਲਿਖਿਆ ਹੁੰਦਾ ਹੈ, ਉਸੇ ਸਮੇਂ ਹੀ ਹੁੰਦੀ ਹੈ। ਉਸ ਤੋਂ ਪਹਿਲਾਂ, ਉਸ ਤੋਂ ਬਾਅਦ 1 ਸਕਿੰਟ ਵੀ ਨਹੀਂ ਹੋ ਸਕਦਾ। ਉਹ ਟਾਈਮ ਆਏਗਾ ਜਦੋਂ ਸਾਡੇ ਜੀਵਨ ਦੀ ਇਸ ਲੀਲਾ ਦੀ ਸਮਾਪਤੀ ਹੋਣੀ ਹੈ, ਉਦੋਂ ਉਹ ਪ੍ਰਾਣ ਨਿਕਲ ਜਾਣੇ ਨੇ। ਔਰ ਫਿਰ ਤੀਸਰਾ ਹੈ ਕਾਰਨ। ਮੌਤ ਦਾ ਕੋਈ ਬਹਾਨਾ ਵੀ ਬਣਦਾ ਹੈ। ਸਿਆਣੇ ਦੀ ਕਹਾਵਤ ਹੈ, ਹੀਲੇ ਅੰਨ ਬਹਾਨੇ ਮੌਤ। ਅੰਨ ਜਿਹੜੀ ਹੈ, ਰੋਟੀ ਮਿਲਣੀ ਸਾਨੂੰ, ਅੰਨ ਪ੍ਰਸ਼ਾਦਾ ਮਿਲਣਾ, ਉਹ ਕਿਸੇ ਹੀਲੇ ਨਾਲ ਮਿਲਣਾ। ਕੋਈ ਨਾ ਕੋਈ ਹੱਥ ਲਾਉਣਾ ਪੈਂਦਾ, ਭਾਵੇਂ ਕੋਈ ਨੌਕਰੀ ਕਰੇ, ਕੋਈ ਵਪਾਰ ਕਰੇ, ਕੋਈ ਖੇਤੀ ਕਰੇ, ਕੋਈ ਕੰਮ ਕਰੇ, ਕੋਈ ਨਾ ਕੋਈ ਪ੍ਰਸ਼ਾਦੇ ਦਾ ਆਟਾ ਗੁੰਨਣਾ, ਪ੍ਰਸ਼ਾਦਾ ਪਕਾਉਣਾ, ਬੁਰਕੀ ਤੋੜਨੀ, ਮੂੰਹ 'ਚ ਪਾਣੀ, ਇਹ ਕੋਈ ਨਾ ਕੋਈ ਹੀਲਾ ਤਾਂ ਜ਼ਰੂਰ ਕਰਨਾ ਪੈਂਦਾ, ਅੰਨ ਮਿਲਦਾ। ਅਤੇ ਮੌਤ ਦਾ ਕੋਈ ਨਾ ਕੋਈ ਬਹਾਨਾ ਹੁੰਦਾ। 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਲਿਖਦੇ ਨੇ, ਕਾਲ ਆਪਣੋ ਨਾਮ ਛਪਾਈ ਅਵਰਨ ਕੇ ਸਿਰ ਦੇ ਬੁਰਿਆਈ। ਕਾਲ ਪੁਰਖ, ਕਾਲ ਜਦੋਂ ਦੁਨੀਆਂ ਨੂੰ ਖਤਮ ਕਰਦਾ ਹੈ, ਆਪਣਾ ਨਾਂ ਨਹੀਂ ਆਉਣ ਦਿੰਦਾ, ਦੂਜੀਆਂ ਚੀਜ਼ਾਂ ਨੂੰ ਬੁਰਿਆਈ ਦਿੰਦਾ। ਗੱਲ ਇਹ ਚੱਲਦੀ ਹੈ, ਫਲਾਣੇ ਬੰਦੇ ਨੂੰ ਹਾਰਟ ਅਟੈਕ ਹੋ ਗਿਆ, ਫਲਾਣੇ ਬੰਦੇ ਨੂੰ ਸ਼ੂਗਰ ਵੱਧ ਗਈ, ਫਲਾਣੇ ਦੇ ਅੰਦਰ ਕੈਂਸਰ ਦੀ ਕੋਈ ਤਕਲੀਫ ਹੋ ਗਈ, ਕਿਸੇ ਦਾ ਐਕਸੀਡੈਂਟ ਹੋ ਗਿਆ, ਕੋਈ ਕੋਠਿਓਂ ਡਿੱਗ ਪਿਆ, ਕਿਸੇ ਦਾ ਕਿਸੇ ਨੇ ਕਤਲ ਕਰ ਦਿੱਤਾ, ਗੋਲੀ ਮਾਰ ਦਿੱਤੀ, ਬਰਛਾ ਮਾਰ ਦਿੱਤਾ, ਤਲਵਾਰ ਮਾਰ ਦਿੱਤੀ, ਮੌਤ ਦਾ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ। ਮੌਤ ਬਹਾਨੇ ਨਾਲ ਆਉਂਦੀ ਹੈ ਪਰ ਹੁੰਦੀ ਹੁਕਮ ਵਿੱਚ। ਅਕਾਲ ਪੁਰਖ ਵਾਹਿਗੁਰੂ ਆਪਣਾ ਨਾਂ ਨਹੀਂ ਆਉਣ ਦਿੰਦਾ, ਬਹਾਨੇ ਦੇ ਗੱਲ ਸਿਰ ਮੜ ਦਿੰਦਾ ਹੈ। ਤੁਰ ਮਰਨ ਲਿਖਾਇਆ, ਇਹ ਤਿੰਨੇ ਚੀਜ਼ਾਂ ਧੁਰ ਤੋਂ ਲਿਖਵਾ ਕੇ, ਜਗ੍ਹਾ ਵੀ, ਟਾਈਮ ਵੀ, ਬਹਾਨਾ ਵੀ, ਮੌਤ ਦਾ ਸਮਾਂ, ਸਾਰਾ ਕੁਝ ਲਿਖਿਆ ਜਾਵੇ ਤਾਂ ਫਿਰ ਇਸ ਸੰਸਾਰ ਵਿੱਚ ਜੀਵ ਆ ਜਾਂਦੇ ਨੇ। ਗੁਰਮੁਖ ਸੁਹਾਇਆ, ਮਹਾਰਾਜ ਸਾਹਿਬ ਜੀ ਕਹਿੰਦੇ ਗੁਰਮੁਖ ਜਨ ਇਸ ਸੰਸਾਰ ਦੇ ਵਿੱਚ ਉਹ ਵੀ ਆਪਣਾ ਮਰਨ ਲਿਖਾ ਕੇ ਆਉਂਦੇ ਨੇ, ਪਰ ਉਹਨਾਂ ਨੂੰ ਉਹ ਮਰਨਾ ਸੋਭਨੀਕ ਹੁੰਦਾ ਹੈ। ਸੰਸਾਰੀ ਲੋਕਾਂ ਦਾ ਮਰਨਾ ਸੋਭਨੀਕ ਨਹੀਂ ਹੁੰਦਾ, ਉਹ ਮੌਤ ਤੋਂ ਡਰਦੇ ਹਨ, ਸਾਡੇ ਵਰਗੇ ਬੰਦੇ ਮੌਤ ਤੋਂ ਡਰਦੇ ਹਨ, ਪਰ ਗੁਰਮੁਖ ਜਨ ਜਿਹੜੇ ਹਨ ਉਸ ਮੌਤ ਨੂੰ ਆਪਣੇ ਲਈ ਬੜੀ ਵੱਡੀ ਗੱਲ ਸੋਭਨੀਕ ਸਮਝਦੇ ਹਨ ਵੀ ਅਸੀਂ ਜਿਸ ਦਿਨ ਮਰਾਂਗੇ ਆਪਣੇ ਪ੍ਰੀਤਮ ਦੇ ਦੇਸ਼ ਜਾਵਾਂਗੇ। ਕਬੀਰ ਜਾ ਦਿਨ ਹੋਮ ਬੂਆ ਪਾਛੇ ਪਿਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਜਿਸ ਦਿਨ ਮੈਂ ਮਰਾਂ ਮੇਰੇ ਮਰਨ 'ਤੇ ਬੜਾ ਆਨੰਦ ਆਵੇਗਾ, ਬੜੀ ਖੁਸ਼ੀ ਹੋਵੇਗੀ, ਬਹੁਤ ਹੀ ਆਨੰਦ ਪ੍ਰਸੰਨਤਾ ਹੋਵੇਗੀ। ਸੇਵਕਾਂ ਨੇ ਪੁੱਛਿਆ ਮਹਾਰਾਜ ਤੁਸੀਂ ਦੁਨੀਆ ਨਾਲੋਂ ਵੱਖਰੀ ਜੀ ਗੱਲ ਕਰ ਰਹੇ ਹੋ, ਮਰਨ ਤੋਂ ਬਾਅਦ ਆਨੰਦ ਹੋਵੇਗਾ, ਇਹ ਕੀ ਗੱਲ ਹੈ? ਮਰਨ ਤੋਂ ਬਾਅਦ ਤਾਂ ਦੁੱਖ ਹੁੰਦਾ ਹੈ, ਮੌਤ ਤੋਂ ਤਾਂ ਸਾਰੀ ਦੁਨੀਆ ਡਰਦੀ ਹੈ, ਤੁਸੀਂ ਕਹਿੰਦੇ ਹੋ ਆਨੰਦ ਆਵੇਗਾ। ਮਹਾਰਾਜ ਕਹਿਣ ਲੱਗੇ ਹਾਂ ਆਨੰਦ ਆਵੇਗਾ, ਕਿਉਂਕਿ ਮੇਰੀ ਰੂਹ ਇਸ ਪਿੰਜਰੇ 'ਚੋਂ ਨਿਕਲ ਕੇ ਆਪਣੇ ਪ੍ਰੀਤਮ ਵਾਹਿਗੁਰੂ ਅਕਾਲ ਪੁਰਖ ਵਿੱਚ ਲੀਨ ਹੋ ਜਾਏਗੀ, ਮੈਨੂੰ ਮੇਰਾ ਪ੍ਰਭੂ ਮਿਲ ਜਾਏਗਾ, ਮੇਰੇ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਜੋਤੀ ਸਰੂਪ ਦੇ ਵਿੱਚ ਮੇਰੀ ਅਭੇਦਤਾ ਹੋ ਜਾਏਗੀ, ਔਰ ਜਿਹੜੇ ਮੇਰੇ ਸੰਗੀ ਹਨ, ਰਿਸ਼ਤੇਦਾਰ ਹਨ, ਸਾਖ ਸੰਬੰਧੀ, ਜਿਨ੍ਹਾਂ ਨੂੰ ਮੈਂ ਕਹਿੰਦਾ ਹਾਂ ਪਰਮੇਸ਼ਰ ਦਾ ਨਾਮ ਜਪੋ ਅਤੇ ਉਹ ਨਹੀਂ ਜਪਦੇ, ਉਸ ਵੇਲੇ ਪਰਮਾਤਮਾ ਨੂੰ ਯਾਦ ਕਰ ਲੈਣਗੇ, ਕਿਉਂਕਿ ਮੌਤ ਜਿਹੜੀ ਹੈ ਉਹ ਰੱਬ ਦਾ ਸਿਮਰਨ ਕਰਾ ਦਿੰਦੀ ਹੈ। ਵੱਡੇ ਵੱਡੇ ਨਾਸਤਕ ਬੰਦੇ ਵੀ ਜਦੋਂ ਮੜੀਆਂ 'ਚ ਜਾਂਦੇ ਹਨ ਕੁਝ ਨਾ ਕੁਝ ਸੋਚਦੇ ਹਨ ਕਿ ਦੁਨੀਆ ਇਹ ਤਮਾਸ਼ਾ, ਇਹ ਜਗਤ ਝੂਠਾ ਹੈ ਅਤੇ ਆਪਾਂ ਕੁਝ ਸੱਚਾਈ ਨੂੰ ਲੱਭੀਏ, ਅਤੇ ਜੇ ਕੋਈ ਪੂਰਵਲੇ ਸੰਸਕਾਰ ਚੰਗੇ ਹੋਣ ਤਾਂ ਨਾਸਤਿਕਤਾ ਖਤਮ ਵੀ ਹੋ ਜਾਂਦੀ ਹੈ। ਸੋ ਇਸ ਕਰਕੇ ਵਿਰਾਗ ਬਹੁਤ ਵੱਡਾ ਸਾਧਨ ਹੈ ਪਰਮੇਸ਼ਰ ਨੂੰ ਮਿਲਣ ਦਾ, ਜੋ ਗੁਰਮੁਖਾਂ ਨੇ ਆਪਣੇ ਹਿਰਦੇ 'ਚ ਹਰ ਵੇਲੇ ਵਸਾਇਆ ਹੁੰਦਾ ਹੈ। ਸੋ ਹਾਇਆ, ਇਸੇ ਕਰਕੇ ਉਹ ਸੋਭ ਨੇ ਹੁੰਦੇ ਹਨ। ਜਦੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ, ਕੋਈ ਬੰਦਾ ਮਰ ਜਾਂਦਾ ਸੀ ਬਨਾਰਸ ਦੇ ਵਿੱਚ ਤਾਂ ਉਹਦੇ ਸੰਸਕਾਰ 'ਤੇ ਜ਼ਰੂਰ ਜਾਂਦੇ ਸਨ, ਹਰ ਇੱਕ ਬੰਦੇ ਦੇ ਸੰਸਕਾਰ 'ਤੇ ਜਾਂਦੇ ਸਨ, ਭਾਵੇਂ ਕੋਈ ਜਾਣ ਪਛਾਣ ਦਾ ਹੋਵੇ ਅਤੇ ਭਾਵੇਂ ਨਾ ਕੋਈ ਹੋਵੇ। ਹਿੰਦੂ ਮਰਦਾ ਸੀ ਸੰਸਕਾਰ 'ਤੇ ਜਾਂਦੇ ਸਨ, ਜੇ ਮੁਸਲਮਾਨ ਮਰਦਾ ਸੀ ਉਹਦੇ ਜਨਾਜ਼ੇ 'ਤੇ ਉਹਦੀਆਂ ਕਬਰਾਂ ਵਿੱਚ ਨਾਲ ਜਾਂਦੇ ਸਨ, ਕਿਉਂਕਿ ਕਬੀਰ ਸਾਹਿਬ ਜੀ ਮਹਾਰਾਜ ਵਾਸਤੇ ਨਾ ਹਿੰਦੂ ਸੀ ਨਾ ਕੋਈ ਮੁਸਲਮਾਨ ਸੀ, ਹਰ ਇਨਸਾਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਵੇਖਦੇ ਸਨ। ਦੂਸਰਾ ਗੱਲ ਇਹ ਸੀ ਉਹਦਾ ਜਾਣ ਦਾ ਕਾਰਨ ਕਿ ਵੈਰਾਗ ਬਣਿਆ ਰਹੇ, ਸੰਸਾਰ ਵੱਲੋਂ ਉਪਰਾਮਤਾ ਬਣੀ ਰਹੇ, ਇਹ ਸੰਸਾਰ ਦੀ ਝੂਠੀ ਖੇਡ ਦੀ ਸਮਝ ਆਉਂਦੀ ਰਹੇ, ਇਸ ਕਰਕੇ ਉਹ ਜਾਂਦੇ ਸਨ। ਔਰ ਜਦੋਂ ਕਬੀਰ ਸਾਹਿਬ ਇੱਕ ਵਾਰੀ ਗਏ ਅਤੇ ਮਾਤਾ ਲੋਹੀ ਜੀ ਦੇ ਕੋਲ ਇੱਕ ਬੰਦਾ ਇਹ ਆਸ ਲੈ ਕੇ ਆਇਆ ਵੀ ਮੈਂ ਕਬੀਰ ਸਾਹਿਬ ਜੀ ਕੋਲੋਂ ਆਪਣਾ ਰੋਗ ਠੀਕ ਕਰਾਵਾਂਗਾ, ਕੋਹੜੀ ਸੀਗਾ, ਅਤੇ ਉਹਨੇ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਭਗਤ ਜੀ ਕਿੱਥੇ ਨੇ? ਮਾਤਾ ਜੀ ਕਹਿਣ ਲੱਗੇ ਭਗਤ ਜੀ ਬਾਹਰ ਕਿਸੇ ਦੇ ਜਨਾਜ਼ੇ 'ਤੇ, ਕਿਸੇ ਦੀ ਮੌਤ ਹੋ ਗਈ ਹੈ, ਉੱਥੇ ਗਏ ਨੇ। ਉਹ ਦੌੜਿਆ ਗਿਆ ਅਤੇ ਉੱਥੇ ਜਾ ਕੇ ਉਹਨੂੰ ਕਬੀਰ ਸਾਹਿਬ ਦੀ ਪਛਾਣ ਨਾ ਆਈ ਅਤੇ ਵਾਪਸ ਆ ਗਿਆ। ਆ ਕੇ ਕਹਿੰਦਾ ਮਾਤਾ ਜੀ ਉੱਥੇ ਹਜ਼ਾਰਾਂ ਬੰਦੇ ਨੇ, ਮੈਨੂੰ ਦੱਸੋ ਕਬੀਰ ਜੀ ਦੀ ਪਛਾਣ ਕੀ ਹੈ। ਮਾਤਾ ਜੀ ਨੇ ਕਿਹਾ ਵੀ ਉਹਦੇ ਸਾਡੇ ਭਗਤ ਕਬੀਰ ਜੀ ਦੇ ਸਿਰ 'ਤੇ ਛਤਰ ਝੂਲਦਾ ਹੈ। ਉਹ ਫਿਰ ਗਿਆ, ਦੇਖਿਆ ਕਿ ਜਿੰਨੇ ਬੰਦੇ ਜਾ ਰਹੇ ਸੈਂਕੜੇ ਬੰਦੇ ਮਜਲ ਵਿੱਚ, ਉਹ ਸਾਰਿਆਂ ਦੇ ਸਿਰ 'ਤੇ ਉੱਤੇ ਛਤਰ ਝੂਲਦਾ। ਉਹ ਫਿਰ ਵਾਪਸ ਆ ਗਿਆ, ਕਹਿਣ ਲੱਗਾ ਮਾਤਾ ਜੀ ਸਾਰਿਆਂ ਦੇ ਸਿਰ 'ਤੇ ਛਤਰ ਝੂਲਦਾ ਹੈ, ਹੁਣ ਕਿਵੇਂ ਪਛਾਣੋ ਕਬੀਰ ਜੀ ਕਿਹੜੇ ਆ। ਮਾਤਾ ਜੀ ਕਹਿਣ ਲੱਗੇ ਠਹਿਰ ਜਾ, ਉਹ ਹੁਣੇ ਹੁਣੇ ਸੰਸਕਾਰ ਹੋ ਜਾਏਗਾ ਨਾ ਅਤੇ ਵਾਪਸ ਮੁੜਨਗੇ ਸਾਰੇ, ਬਾਕੀਆਂ ਦੇ ਸਿਰ ਤੋਂ ਛਤਰ ਉੱਡ ਜਾਏਗਾ, ਸਿਰਫ ਕਬੀਰ ਜੀ ਦੇ ਸਿਰ 'ਤੇ ਰਹੇਗਾ। ਤੋ ਸਾਧ ਸੰਗਤ ਜੀ ਉਹ ਜਦੋਂ ਸੰਸਕਾਰ ਹੋ ਗਿਆ ਅਤੇ ਸਾਰੇ ਵਾਪਸ ਪਰਤ ਪਏ, ਇਕੱਲੇ ਕਬੀਰ ਜੀ ਦੇ ਸਿਰ 'ਤੇ ਛਤਰ ਸੀ, ਬਾਕੀਆਂ ਦੇ ਸਿਰ ਤੋਂ ਛਤਰ ਨਜ਼ਰ ਨਹੀਂ ਆਇਆ। ਉਸ ਬੰਦੇ ਨੇ ਮੱਥਾ ਟੇਕਿਆ, ਗੱਲਬਾਤ ਹੋਈ ਅਤੇ ਕਬੀਰ ਸਾਹਿਬ ਜੀ ਮਹਾਰਾਜ ਨੂੰ ਉਹਨੇ ਪੁੱਛਿਆ, ਮਹਾਰਾਜ ਜਦੋਂ ਗਏ ਸੀ ਜਨਾਜ਼ੇ 'ਚ ਸਾਰਿਆਂ ਦੇ ਸਿਰ 'ਤੇ ਛਤਰ ਝੂਲਦਾ ਸੀ, ਜਦੋਂ ਵਾਪਸ ਆਏ ਸਿਰਫ ਤੁਹਾਡੇ ਸਿਰ 'ਤੇ ਹੀ ਛਤਰ ਝੂਲਦਾ ਸੀ, ਇਹ ਕੀ ਗੱਲ ਹੈ। ਕਬੀਰ ਸਾਹਿਬ ਕਹਿਣ ਲੱਗੇ ਭਾਈ ਜਦੋਂ ਜਾ ਰਹੇ ਸੀ ਨਾ ਬੰਦੇ ਦਾ ਸੰਸਕਾਰ ਕਰਨ, ਉਦੋਂ ਸਾਰਿਆਂ ਨੂੰ ਮੌਤ ਯਾਦ ਸੀ ਵੀ ਦੁਨੀਆ ਤਾਂ ਝੂਠੀ ਹੈ, ਇੱਕ ਦਿਨ ਸਾਡਾ ਵੀ ਇਸੇ ਤਰ੍ਹਾਂ ਹੀ ਭੋਗ ਪੈ ਜਾਣਾ, ਸੰਸਕਾਰ ਹੋ ਜਾਣਾ, ਇਹ ਦੁਨੀਆ ਐਵੇਂ ਹੀ। ਜਦੋਂ ਵਾਪਸ ਆਏ ਤਾਂ ਸਾਰਿਆਂ ਨੂੰ ਆਪਣੇ ਕੰਮਾਂ ਕਾਰਾਂ ਦਾ ਫਿਕਰ ਪੈ ਗਿਆ, ਕੋਈ ਕਿਸੇ ਪਾਸੇ ਕਿਸੇ ਦਾ ਖਿਆਲ ਚਲਾ ਗਿਆ, ਕਿਸੇ ਦਾ ਖਿਆਲ ਕਿਸੇ ਪਾਸੇ ਚਲਾ ਗਿਆ। ਇਸ ਕਰਕੇ ਉਹਨਾਂ ਦੇ ਸਿਰ ਤੋਂ ਛਤਰ ਜਿਹੜਾ ਸੀ ਉਹ ਛਤਰ ਬੈਰਾਗ ਦਾ ਸੀਗਾ, ਉਹ ਉੱਡ ਗਿਆ। ਅਤੇ ਸਾਡੇ ਸਿਰ 'ਤੇ ਪਰਮਾਤਮਾ ਦੀ ਕਿਰਪਾ ਵਿੱਚ ਸਾਨੂੰ ਹਰ ਵੇਲੇ ਇਹ ਬੈਰਾਗ ਦਾ ਛਤਰ ਬਣਿਆ ਰਹਿੰਦਾ, ਇਸ ਕਰਕੇ ਅਸੀਂ ਸੋਭਦੇ ਹਾਂ। ਸਤਿਗੁਰੂ ਕਹਿੰਦੇ ਧੁਰ ਮਰਨ ਲਿਖਾਇਆ, ਧੁਰ ਤੋਂ ਹੀ ਮੌਤ ਦਾ ਸਮਾਂ ਲਿਖਾਇਆ ਹੋਇਆ, ਗੁਰਮੁਖ ਸੁਹਾਇਆ, ਗੁਰਮੁਖ ਜਨ ਸੋਭਨੀਕ ਹੁੰਦੇ ਨੇ, ਜਨ ਉਭਰੇ ਹਰ ਹਰ ਧਿਆਨ ਜੀਉ, ਹਰੀ ਦੇ ਭਗਤ ਹਰੀ ਦੇ ਜਨ, ਹਰੀ ਦਾ ਧਿਆਨ ਕਰਦੇ ਸੰਸਾਰ ਤੋਂ ਉਭਰੇ ਭਾਵ ਉੱਪਰ ਉੱਠ ਗਏ ਹਨ। ਹਰ ਸੋਭਾ ਪਾਈ ਹਰ ਨਾਮ ਵਡਿਆਈ, ਹਰ ਦਰਗਹਿ ਪੈ ਦੇ ਜਾਨ ਜੀਉ, ਵਾਹਿਗੁਰੂ ਦੇ ਭਗਤਾਂ ਸੰਤਾਂ ਮਹਾਂਪੁਰਸ਼ਾਂ ਨੇ ਬੜੀ ਸੋਭਾ ਖੱਟੀ ਹੈ, ਬਹੁਤ ਵੱਡੀ ਵਡਿਆਈ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ੀ ਹੈ, ਹਰੀ ਨਾਮ ਦੀ ਉਹ ਵਡਿਆਈ ਹੈ, ਸੱਚੇ ਪਰਮੇਸ਼ਰ ਦੇ ਨਾਮ ਦੀ ਉਹ ਵਡਿਆਈ ਹੈ। ਹਰ ਦਰਗਹਿ ਪੈ ਦੇ ਜਾਨ ਜੀ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਰਮੇਸ਼ਰ ਦੇ ਦਰਬਾਰ ਵਿੱਚ ਇੱਜ਼ਤ ਨਾਲ ਜਾਂਦੇ ਹਨ ਅਤੇ ਉੱਥੇ ਉਹਨਾਂ ਨੂੰ ਸਰੋਪੇ ਪਾਏ ਜਾਂਦੇ। ਪੈਦੇ ਦਾ ਅਰਥ ਹੈ ਪਹਿਨਣਾ, ਜਿਵੇਂ ਸਾਧ ਸੰਗਤ ਜੀ ਗੁਰੂ ਘਰਾਂ ਵਿੱਚੋਂ ਅਸੀਂ ਦੇਖਦੇ ਹਾਂ ਕੋਈ ਸੇਵਾ ਕਰੇ ਤਾਂ ਉਹਨੂੰ ਸਰੋਪਾ ਮਿਲਦਾ ਹੈ, ਵਾਹਿਗੁਰੂ ਦੇ ਦਰਬਾਰ ਵਿੱਚ ਸੱਚਖੰਡ ਵਿੱਚੋਂ ਵੀ ਸਰੋਪੇ ਮਿਲਦੇ ਹਨ। ਉਹ ਸਰੋਪੇ ਗੁਰਮੁਖ ਸੰਤਾਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਨੂੰ ਮਿਲਦੇ ਹਨ, ਉਹ ਸਰੋਪੇ ਪਹਿਨ ਕੇ ਜਾਂਦੇ ਹਨ। ਹਰ ਦਰਗਹਿ ਪੈ ਦੇ ਹਰ ਨਾਮੈ ਸੀਧੇ, ਹਰ ਨਾਮੈ ਤੇ ਸੁਖ ਪਾਇਆ, ਹਰੀ ਦੀ ਦਰਗਾਹ ਵਿੱਚ ਪੈਦੇ ਭਾਵ ਉਹ ਸੱਚੇ ਸਰੋਪੇ ਵਾਲੇ ਵਡਿਆਈ ਵਾਲੇ ਹੋ ਗਏ, ਉੱਥੋਂ ਉਹਨਾਂ ਨੂੰ ਵਡਿਆਈ ਮਿਲੀ, ਸਰੋਪਾ ਮਿਲਿਆ, ਸਤਿਕਾਰ ਮਿਲਿਆ। ਇਹ ਕੰਮ ਕਿਵੇਂ ਸਿੱਧ ਹੋਇਆ? ਕਹਿੰਦੇ ਹਰ ਨਾਮੈ ਸੀਧੇ, ਵਾਹਿਗੁਰੂ ਦੇ ਨਾਮ ਨਾਲ ਇਹ ਸਾਰੇ ਕਾਰਜ ਸਿੱਧੇ ਹੋਏ, ਸਾਰੇ ਕਾਰਜ ਰਾਸ ਹੋ ਗਏ ਨਾਮ ਜਪ ਕੇ, ਸਭ ਸਾਰੇ ਰਸਤੇ ਸਾਫ਼ ਹੋ ਗਏ, ਜਮਾਂ ਵਾਲਾ ਰਸਤਾ ਦੂਰ ਰਹਿ ਗਿਆ ਅਤੇ ਸੱਚਖੰਡ ਦਾ ਰਸਤਾ ਨੇੜੇ ਆ ਗਿਆ। ਹਰ ਨਾਮੈ ਤੇ ਸੁਖ ਪਾਇਆ, ਵਾਹਿਗੁਰੂ 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 ਜਪਦਿਆਂ ਹੋਇਆਂ, ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਇਹ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਨਮ ਮਰਨ ਦੋਵੇਂ ਦੁੱਖ ਮੇਟੇ, ਹਰ ਰਾਮੈ ਨਾਮ ਸਮਾਇਆ, ਜਨਮ ਅਤੇ ਮਰਨ ਦੇ ਦੋਵੇਂ ਦੁੱਖ ਵੱਡੇ ਦੁੱਖ ਹਨ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਹਰ ਵਾਰੀ ਮਾਂ ਦੇ ਪੇਟ ਵਿੱਚ ਪੁੱਠਾ ਲਟਕਣਾ ਪੈਂਦਾ ਹੈ ਅਤੇ ਹਰ ਵਾਰੀ ਅੱਗ ਵਿੱਚ ਸੜਨਾ ਪੈਂਦਾ ਹੈ। ਇਹ ਬੜਾ ਵੱਡਾ ਦੁੱਖ ਹੈ। ਇਹ ਵਾਹਿਗੁਰੂ ਜੀ ਜੰਮਣ ਮਰਨ ਦਾ ਦੁੱਖ ਘੱਟ ਦਿਓ। ਜੰਮਣ ਦਾ ਦੁੱਖ ਵੀ ਸਾਧ ਸੰਗਤ ਜੀ ਬਹੁਤ ਭਿਆਨਕ ਹੈ। ਇਹ ਜਦੋਂ ਬੱਚੇ ਨੂੰ ਥੋੜ੍ਹੀ ਜਿਹੀ ਸੋਝੀ ਆ ਜਾਂਦੀ ਦੁਨੀਆ ਦੀ, ਉਦੋਂ ਭੁੱਲ ਜਾਂਦਾ ਹੈ। ਜਦੋਂ ਮਾਂ ਦੇ ਗਰਭ ਵਿੱਚ ਹੁੰਦਾ ਉਦੋਂ ਉਹਨੂੰ ਪੁੱਛੋ ਕੀ ਹਾਲ ਹੈ। ਬੜੀ ਭਾਰੀ ਔਖੀ ਘਾਟੀ ਹੈ, 9 ਮਹੀਨੇ ਹਨੇਰ ਕੋਠੜੀ ਵਿੱਚ ਵਾਸਾ ਕਰਨਾ। 5ਵੇਂ ਪਾਤਸ਼ਾਹ ਕਹਿੰਦੇ ਸਿਰ ਤਲੈ ਪੈਰ ਉੱਪਰੇ ਵਸੰਦੋ ਕੋਥੜੇ ਥਾਏ। ਸਿਰ ਥੱਲੇ ਹੁੰਦਾ, ਪੈਰ ਉੱਤੇ ਹੁੰਦੇ ਨੇ। ਔਰ ਇਹ ਜੀਵ ਪੁੱਠਾ ਲਟਕਿਆ ਮਾਂ ਦੇ ਗਰਭ ਦੇ ਵਿੱਚ ਕੋਝੀ ਦੀ ਥਾਂ 'ਤੇ ਰਹਿੰਦਾ ਹੈ। ਔਰ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸਦੇ ਨਾਏ। ਇਹ ਪ੍ਰਾਣੀ ਉਸ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ ਹੈ ਜਿਸ ਦੇ ਨਾਮ ਨਾਲ ਤੇਰਾ ਉਧਾਰ ਹੋਣਾ। ਮਾਤਾ ਦੇ ਗਰਭ ਦੇ ਵਿੱਚ ਵਾਹਿਗੁਰੂ ਤੋਂ ਬਿਨਾਂ ਇਹਦੀ ਕੋਈ ਰਾਖੀ ਨਹੀਂ ਕਰਦਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਦੂਜੀ ਗੱਲ ਹੈ ਸਾਧ ਸੰਗਤ ਜੀ ਮਰਨ, ਜਦੋਂ ਮੌਤ ਆਉਂਦੀ ਹੈ ਉਹ ਵੀ ਔਖੀ ਦੱਸੀ ਹੈ। ਸ਼ਾਸਤਰਕਾਰ ਕਹਿੰਦੇ ਹਨ 60,000 ਬਿੱਛੂ ਦੇ ਡੰਗ ਜਿੰਨੀ ਪੀੜ ਹੁੰਦੀ ਹੈ। 60,000 ਬਿੱਛੂ ਦਾ ਇੱਕ ਲੜਿਆ ਹੋਵੇ ਬੰਦੇ ਨੂੰ ਤੜਫਾ ਦਿੰਦਾ। ਬਿੱਛੂ ਦੀ ਪੀੜ ਜਿਹੜੀ ਹੈ ਉਹ ਬਹੁਤ ਪਰੇਸ਼ਾਨ ਕਰਦੀ, ਬਹੁਤ ਦੁੱਖ ਦਿੰਦੀ ਹੈ। ਕਿਸੇ ਨੂੰ ਠੂਹਾਂ, ਪੰਜਾਬੀ 'ਚ ਠੂਹਾਂ ਕਹਿ ਦਿੰਦੇ ਨੇ, ਉੱਦਾਂ ਹਿੰਦੀ ਵਾਲੇ ਬਿੱਛੂ ਕਹਿੰਦੇ ਨੇ। ਉਹ ਜਿਹੜਾ ਬਿੱਛੂ ਜਾਂ ਠੂਹਾਂ ਹੈ ਉਹਦਾ ਜਿਸ ਨੂੰ ਵੀ ਲੜ ਜਾਵੇ ਬਹੁਤ ਦੁੱਖ ਦਿੰਦਾ, ਬਹੁਤ ਜ਼ਿਆਦਾ ਉਹਦੀ ਪੀੜ ਹੁੰਦੀ ਹੈ। ਇੱਕ ਬਿੱਛੂ ਦੀ ਪੀੜ ਇੰਨੀ ਹੈ, 60,000 ਬਿੱਛੂ ਦੀ ਪੀੜ ਕਹਿੰਦੇ ਮੌਤ ਵੇਲੇ ਹੁੰਦੀ ਹੈ। ਗੁਰਬਾਣੀ ਵਿੱਚ ਵੀ ਮਹਾਰਾਜ ਕਹਿੰਦੇ ਜਿੰਦ ਨਿਮਾਣੀ ਕੱਢੀ ਹੈ ਹੱਡਾਂ ਤੋਂ ਕੜਕਾਏ। ਨਿਮਾਣੀ ਜਿੰਦ ਨੂੰ ਇਸ ਸਰੀਰ 'ਚੋਂ ਜਮਦੂਤ ਕੱਢਦੇ ਨੇ, ਹੱਡਾਂ ਨੂੰ ਕੜਕਾ ਕੜਕਾ ਕੇ। ਕਿੰਨੀ ਕੁ ਪੀੜ ਹੁੰਦੀ ਹੈ ਰੱਬ ਜਾਣੇ, ਉਹ ਤਾਂ ਜਦੋਂ ਕਿਸੇ ਨਾਲ ਵਾਪਰਦੀ ਹੈ ਉਹੀ ਜਾਣਦਾ ਹੈ। ਔਖਾ ਕੰਮ, ਰੋਜ਼ ਅਰਦਾਸ ਕਰਦੇ ਹਾਂ ਮਰਨ ਕਾਲ ਕਾ ਤਰਾਸ ਨਿਮਰੀਏ। ਹੇ ਵਾਹਿਗੁਰੂ, ਮੌਤ ਦੇ ਸਮੇਂ ਦਾ ਤਰਾਸ ਡਰ ਦੂਰ ਕਰ ਦਿਓ, ਉਹ ਪੀੜਾ ਤੋਂ ਸਾਨੂੰ ਬਚਾ ਲਓ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਉਹਨਾਂ ਦਾ ਇਹ ਜਨਮ ਮਰਨ ਦਾ ਦੁੱਖ ਵਾਹਿਗੁਰੂ ਕੱਟ ਦਿੰਦਾ ਹੈ। ਕੱਟਦਾ ਕਿਸ ਤਰ੍ਹਾਂ ਹੈ? ਹਰ ਰਾਮੈ ਨਾਮ ਸਮਾਇਆ। ਵਾਹਿਗੁਰੂ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ, ਵਾਹਿਗੁਰੂ ਦੇ ਰੂਪ ਹੋ ਜਾਂਦੇ ਹਨ। ਇਸ ਕਰਕੇ ਮੁੜ ਕੇ ਜੰਮਦੇ ਮਰਦੇ ਨਹੀਂ। ਹਰ ਜਨ ਪ੍ਰਭ ਨਾਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਓ। ਹਰੀ ਦਾ ਜਨ ਅਤੇ ਪ੍ਰਭੂ ਰਲ ਕੇ ਇੱਕ ਮੇਕ ਹੋ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਹਰ ਹਰ ਜਨ ਦੋਈ ਏਕ ਹੈ, ਹਰੀ ਅਤੇ ਹਰੀ ਦਾ ਜਨ ਦੋਵੇਂ ਇੱਕੋ ਰੂਪ ਹਨ। ਮਹਾਰਾਜ ਕਹਿੰਦੇ ਜਿਹੜਾ ਦੋ ਸਮਝਦਾ ਹੈ ਉਹ ਭੁਲੇਖੇ ਵਿੱਚ ਹੈ, ਜਿਹੜਾ ਇੱਕ ਸਮਝਦਾ ਹੈ ਉਹਨੇ ਹੀ ਸਿੱਧ ਪਾਈ ਹੈ। ਮਹਾਰਾਜ ਕਹਿੰਦੇ ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨੂੰ ਪਹਿਚਾਨਾ। ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹੱਥ ਨਾ ਆਈ। ਗੁਰੂ ਵੱਖਰਾ ਹੈ, ਸਿੱਖ ਵੱਖਰਾ ਹੈ, ਪਰਮਾਤਮਾ ਵੱਖਰਾ ਹੈ, ਇਹ ਸਾਰੇ ਜਾਣਦੇ ਹਨ। ਸਾਰਿਆਂ ਦੀ ਫੀਲਿੰਗ ਇੱਦਾਂ ਦੀ ਹੈ। ਅਸੀਂ ਵੀ ਇੱਦਾਂ ਸਮਝਦੇ ਹਾਂ ਵੀ ਮੈਂ ਹੋਰ ਹਾਂ, ਪਰਮਾਤਮਾ ਹੋਰ ਹੈ, ਔਰ ਬਾਕੀ ਦੁਨੀਆ ਮੇਰੇ ਤੋਂ ਵੱਖਰੀ ਹੈ। ਹਰ ਬੰਦਾ ਇੱਕ ਦੂਜੇ ਤੋਂ ਵੱਖਰਾ ਹੈ, ਔਰ ਗੁਰੂ ਵੀ ਸਾਥੋਂ ਵੱਖਰਾ ਹੈ, ਅਸੀਂ ਗੁਰੂ ਤੋਂ ਵੱਖਰੇ ਹਾਂ। ਇੱਦਾਂ ਸਾਰਿਆਂ ਦੀ ਫੀਲਿੰਗ, ਸਾਰਿਆਂ ਦਾ ਅਨੁਭਵ ਹੈ। ਪਰ ਕੋਈ ਬ੍ਰਹਮ ਗਿਆਨੀ ਹੁੰਦਾ ਬਿਰਲਾ ਮਹਾਂਪੁਰਸ਼, ਜਿਹੜਾ ਕਹਿੰਦਾ ਕੁਛ ਵੀ ਵੱਖਰਾ ਨਹੀਂ, ਆਤਮਾ ਸਾਰਿਆਂ 'ਚ ਇੱਕੋ ਹੀ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜਾਂ ਇੱਕਾ ਜੋਤ ਵਰਤੈ ਭਿੰਨ ਭਿੰਨ, ਨਾ ਰਲੀ ਕਿਸੇ ਦੀ ਰਲਾਈਆਂ ਜੀਉ, ਇੱਕੋ ਜੋਤ ਭਿੰਨ ਭਿੰਨ ਸਰੀਰਾਂ 'ਚ ਭਿੰਨ ਭਿੰਨ ਆਕਾਰਾਂ ਵਿੱਚ ਵਰਤ ਰਹੀ ਹੈ। ਇਹ ਜੋਤ ਕਿਸੇ ਦੁਨਿਆਵੀ ਤਰੀਕੇ ਨਾਲ ਨਹੀਂ ਰਲ ਸਕਦੀ, ਹਾਂ ਜੇ ਗੁਰੂ ਕਿਰਪਾ ਕਰੇ ਤਾਂ ਵਾਹਿਗੁਰੂ ਸਾਰਿਆਂ ਨੂੰ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਅਭੇਦ ਕਰ ਸਕਦਾ ਹੈ, ਉਹਦੀ ਖੇਡ ਹੈ। ਤੋ ਜਦੋਂ ਗੁਰਮੁਖ ਜਨ ਪਰਮਾਤਮਾ ਨਾਲ ਰਲਦੇ ਨੇ, ਇੱਕ ਹੋ ਜਾਂਦੇ ਹਨ। ਹਰ ਜਨ ਪ੍ਰਭ ਰਲ ਏਕੋ ਹੋਏ, ਹਰ ਜਨ ਪ੍ਰਭ ਏਕ ਸਮਾਨ ਜੀਉ, ਹਰੀ ਜਨ ਹਰੀ ਦਾ ਭਗਤ ਅਤੇ ਪ੍ਰਭੂ ਇੱਕ ਸਮਾਨ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਅਤੇ ਅਕਾਲ ਪੁਰਖ ਇੱਕ ਸਮਾਨ ਹਨ, ਗੁਰੂ ਗੋਬਿੰਦ ਸਿੰਘ ਅਤੇ ਅਕਾਲ ਪੁਰਖ ਇੱਕ ਸਮਾਨ ਹਨ, ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਸਧਨਾ ਜੀ, ਧੰਨਾ ਜੀ, ਭਗਤ ਪੀਪਾ ਜੀ, ਸਾਰੇ ਇੱਕ ਸਮਾਨ ਹਨ। ਜਿੰਨੇ ਵੀ ਸਾਧ ਸੰਗਤ ਜੀ ਹੁਣ ਵਰਤਮਾਨ ਸਮੇਂ 'ਚ ਮਹਾਰਾਜ ਦੇ ਪਿਆਰੇ ਭਗਤ ਹਨ, ਉਹ ਵੀ ਪਰਮੇਸ਼ੁਰ ਦੇ ਨਾਲ ਇੱਕ ਸਮਾਨ ਹਨ। ਆਉਣ ਵਾਲੇ ਸਮੇਂ ਵਿੱਚ ਵੀ ਜਿੰਨੇ ਬ੍ਰਹਮ ਗਿਆਨੀ ਮਹਾਂਪੁਰਸ਼ ਪੈਦਾ ਹੋਣੇ, ਉਹ ਵੀ ਪਰਮੇਸ਼ੁਰ ਦੇ ਨਾਲ ਇੱਕਵੇਂ ਕੀ ਹੀ ਹਨ। ਉਹ ਸਦਾ ਹੀ ਮਿੱਟੀ ਜਿਹੜੀ ਹੈ, ਘੜੇ ਤੋਂ ਪਹਿਲਾਂ ਵੀ ਮਿੱਟੀ ਹੈ, ਘੜਾ ਬਣ ਗਿਆ ਤਾਂ ਵੀ ਮਿੱਟੀ ਹੈ, ਘੜਾ ਟੁੱਟ ਗਿਆ ਫਿਰ ਵੀ ਮਿੱਟੀ ਹੈ। ਸੋਨਾ ਜਦੋਂ ਗਹਿਣੇ ਨਹੀਂ ਬਣੇ ਸਨ ਉਦੋਂ ਵੀ ਸੋਨਾ ਸੀ, ਜਦੋਂ ਗਹਿਣੇ ਬਣ ਗਏ ਉਦੋਂ ਵੀ ਸੋਨਾ ਹੈ, ਜਦੋਂ ਗਹਿਣੇ ਤੋੜ ਦਿੱਤੇ ਜਾਣ ਫਿਰ ਵੀ ਸੋਨਾ ਹੀ ਹੈ। ਇਸੇ ਤਰ੍ਹਾਂ ਮਹਾਰਾਜ ਦੇ ਭਗਤ ਸੰਸਾਰ ਬਣਨ ਤੋਂ ਪਹਿਲਾਂ ਵੀ ਮਹਾਰਾਜ ਦਾ ਰੂਪ ਹਨ, ਸੰਸਾਰ ਵਿੱਚ ਆਏ ਵੀ ਮਹਾਰਾਜ ਦਾ ਰੂਪ ਹਨ, ਅਤੇ ਸੰਸਾਰ ਤੋਂ ਗਏ ਵੀ ਮਹਾਰਾਜ ਦਾ ਰੂਪ ਹਨ, ਇੱਕ ਸਮਾਨ ਹਨ। ਤੁਰ ਮਰਨ ਦਿਖਾਇਆ ਗੁਰਮੁਖ ਸੁਹਾਇਆ, ਜਨ ਉਭਰੇ ਹਰ ਹਰ ਧਿਆਨ ਜੀਓ, ਤੁਰ ਤੋਂ ਮਰਨ ਲਿਖਾ ਕੇ ਆਏ ਹੋਏ, ਗੁਰਮੁਖਾਂ ਦਾ ਮਰਨਾ ਸੋਭਨੀਕ ਹੈ। ਔਰ ਉਹ ਬੜੀ ਇੱਜ਼ਤ ਨਾਲ, ਬੜੀ ਮਾਣ ਵਡਿਆਈ ਨਾਲ ਇਹ ਸਰੀਰ ਨੂੰ ਛੱਡ ਕੇ ਆਪਣੇ ਘਰ ਜਾਂਦੇ ਹਨ, ਉਹ ਇਹ ਸੰਸਾਰ ਤੋਂ ਉੱਪਰ ਹੋ ਜਾਂਦੇ ਹਨ। ਜਨ ਉਭਰੇ, ਉਹ ਸੰਸਾਰ ਤੋਂ ਉੱਪਰ ਲੰਘ ਗਏ, ਉਭਰ ਗਏ, ਔਰ ਹਰ ਹਰ ਧਿਆਨ ਵਾਹਿਗੁਰੂ 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 ਕਰਦੇ ਉਭਰੇ। ਸੋ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।